ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨੀ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਦਿਗਾਸਾ ਪਰਮਲ ਰੂਪ ਜਲ ਮੋਤੀ ਚੁੱਗ ਹੈ ਹੰਸ ਸਰਬ ਕਲਾ ਜਗਦੀਸਾ ਅੰਸ ਏਕੋ ਸਰਵਰ ਕਮਲ ਅਨੂਪ ਸਦਾ ਦਿਗਾਸਾ ਪਰਮਲ ਰੂਪ
ਪਰਮ ਸਨਮਾਨ ਦਿਓ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਰਵਰੇ ਕਨਾ ਦੇ ਮਾਲ ਸੰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਪਿਆਰ ਅਤੇ ਸ਼ਰਧਾ ਦੇ ਨਾਲ ਸਜੀ ਹੋਈ ਗੁਰੂ ਰੂਪ ਸਤਸੰਗ ਸਮਰੱਥ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਗੁਰਫਤਿਹ ਪਿਆਰ ਨਾਲ ਸਾਂਝੀ ਕਰੀਏ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਚੁਗਿਰਦੇ ਦੇ ਸ਼ਰਧਾਵਾਨਾਂ ਤੁਰ ਉੱਠ ਕੇ ਬਖਸ਼ਿਸ਼ ਕੀਤੀ ਜ਼ਿੰਦਗੀ ਦੇ ਵਿਹਾਰਾਂ ਨੂੰ ਸੰਕੋਚ ਕੇ ਆਪਣੀ ਉਮਰ ਦੀ ਸਫਲਤਾ ਵਾਸਤੇ ਤੇਰੇ ਦਰਬਾਰ ਵਿੱਚ ਪਹੁੰਚੇ ਹਾਜ਼ਰੀਆਂ ਲਾਈਆਂ ਕੰਨਾਂ ਨਾਲ ਅਲਾਹੀ ਬਾਣੀ ਜਿਹਾ ਰਹਿ ਰਾਹ ਦਾ ਪਾਠ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਭਾਵੇਂ ਸਨਾਤਨੀ ਵਿਦਵਾਨਾਂ ਨੇ ਨੌ ਤਰ੍ਹਾਂ ਦੀ ਭਗਤੀ ਚ ਕੀਰਤਨ ਇੱਕ ਭਗਤੀ ਮੰਨਿਆ ਪਰ ਸਮਰੱਥ ਗੁਰੂ ਫਰਮਾਉਂਦੇ ਨੇ ਕਲਯੁਗ ਮੈਂ ਕੀਰਤਨ ਪ੍ਰਧਾਨ ਪ੍ਰਧਾਨਤਾ ਹੈ ਜਿਸ ਲਾਹੀ ਬਾਣੀ ਦਾ ਕੀਰਤਨ ਤੁਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹੋ ਹਜ਼ੂਰ ਦੀ ਜਥੇ ਪਾਸੋਂ ਸਰਵਣ ਕੀਤਾ ਹੈ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਕਾਸ਼ ਦਾ ਪੁਰਬ ਹੈ ਪ੍ਰਕਾਸ਼ ਹੋਏ ਉਸ ਸਮਰੱਥ ਗੁਰੂ ਦੇ ਗੁਣਾਂ ਦਾ ਗੁਰੂ ਕੇ ਕੀਰਤਨੀਆਂ ਪਾਸੋਂ ਦਿੱਤੇ ਸਮੇਂ ਅਨੁਸਾਰ ਗੁਰੂ ਦੇ ਜੀਵਨ ਦੀਆਂ ਵਿਚਾਰਾਂ ਸਰਵਣ ਕੀਤੀਆਂ ਭੱਟ ਲਿਖਦੇ ਨੇ ਦੁਨੀਆਂ 'ਤੇ ਜੋ ਬਰਸਾਤ ਹੁੰਦੀ ਹੈ ਉਹਦੀਆਂ ਬੂੰਦਾਂ ਕੋਈ ਗਿਣ ਨਹੀਂ ਸਕਦਾ ਸ਼ਿਵ ਭਗਵਾਨ ਦਾ 88,000 ਸਮਾਧੀ ਲਾਉਣੀ ਅਤੇ ਸੂਰਜ ਦੀਆਂ ਕਿਰਨਾਂ ਨੂੰ ਕੋਈ ਗਿਣ ਨਹੀਂ ਸਕਦਾ ਸਮੁੰਦਰ ਦੀ ਡੁੰਘਿਆਈ ਅਤੇ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਗਿਣਤੀ ਮਿਣਤੀ ਵਿੱਚ ਆਉਣਾ ਪਰ ਜੇ ਕੋਈ ਕਰਾਮਾਤੀ ਆ ਕੇ ਗਿਣ ਲਵੇ ਕਨਹਰ ਗੂੰਜ ਬਸੁਰ ਮਾਵਲ ਕੁਸੁਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਪਲ ਉਨਹ ਜੋ ਗਾਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਸੋਹੇ ਬਣਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੇਰੀ ਉਪਮਾ ਤੈਨੂੰ ਬਣਾਉਂਦੀ ਆਪੇ ਹੀ ਉਹ ਉਪਮਾ ਯੋਗ ਹੈ ਆਪੇ ਹੀ ਉਹ ਉਪਮਾ ਉਪਮਾ ਤੇ ਉਪਮਾ ਸਮਰੱਥ ਗੁਰੂ ਹੈ ਕਿਹੜੇ ਕਿਹੜੇ ਗੁਣੋਂ ਨਾਲ ਸਤਿਗੁਰਾਂ ਦੇ ਬਿਆਨ ਕਰੀਏ ਮਹਾਨ ਸੇਵਾ ਕਰਦਿਆਂ ਹੋਇਆਂ ਬੜੀ ਵੱਡੀ ਨਿਮਰਤਾ ਇਸੇ ਕਰਕੇ ਅਖੀਰਲੀ ਘਟਨਾ ਜਦੋਂ ਗਾਗਰ ਲਿਆਉਂਦਿਆਂ ਝੱਖੜ ਬੜਾ ਚੱਲ ਰਿਹਾ ਸੀ ਖੱਡੀ ਬੁਣਨ ਵਾਲੇ ਪ੍ਰੇਮੀ ਦਾ ਲੱਕੜਾਂ ਕੁੰਬਲ ਗੱਡਿਆ ਸੀ ਕੋਈ ਟੋਆ ਸੀ ਡਿੱਗ ਪਏ ਠੇਡਾ ਲੱਗ ਗਿਆ ਪਰ ਪਾਣੀ ਨਹੀਂ ਡੁੱਲਣ ਦਿੱਤਾ ਖੜਕਾ ਆਉਣ ਦੇ ਨਾਲ ਉਸ ਘਰ ਵਾਲੇ ਅੰਦਰ ਆਰਾਮ ਕਰਦੇ ਪ੍ਰੇਮੀ ਨੇ ਪੁੱਛਿਆ ਬਾਹਰ ਖੜਕਾ ਕੈਸਾ ਹੋਇਆ ਉਹਦੀ ਪਤਨੀ ਨੇ ਕਹਿ ਦਿੱਤਾ ਇਸ ਵੇਲੇ ਹਵਾ ਬਹੁਤ ਚੱਲਦੀ ਹੈ ਬਰਸਾਤ ਪੈ ਰਹੀ ਹੈ ਇਹ ਉਹ ਹੀ ਹੋਏਗਾ ਜਿਹੜਾ ਜਿਹਨੂੰ ਕੋਈ ਥਾਂ ਨਹੀਂ ਜਿਹੜਾ ਕੁੜਮਾਂ ਦੇ ਘਰ ਆ ਕੇ ਨਾ ਕੋਈ ਲੱਗਿਆ ਤੇ ਨਾ ਵੀ ਅੱਧਾ ਲਿਆ ਇਹੋ ਹੀ ਹੋਏਗਾ ਹੋਰ ਕੌਣ ਹੋਏਗਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਸ ਬੱਤੀ ਦੇ ਲਫ਼ਜ਼ ਸੁਣ ਕੇ ਕਹਿ ਉੱਥੇ ਐ ਭੋਲੀਏ ਕਮਲੀਏ ਹੁਣ ਮੈਂ ਨਸਾਵਾਂ ਨਹੀਂ ਹੁਣ ਮੈਂ ਗੁਰੂ ਵਾਲਾ ਗੁਰੂ ਮੇਰੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਜਿਸ ਤਰ੍ਹਾਂ ਦਾ ਕਰੜਾ ਲਫ਼ਜ਼ ਬੋਲਿਆ ਕਿੱਡੀ ਵੱਡੀ ਨਿਮਰਤਾ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬੜੀ ਤਹੱਮਲਤਾ ਦੇ ਨਾਲ ਪੁੱਤਰ ਦੇਣ ਦਾ ਸਮਾਂ ਹੀ ਸੀ ਬੱਚੀ ਆਪ ਮਹਾਰੀ ਬੋਲਣ ਲੱਗ ਪਈ ਸਰੀਰ ਦਾ ਚੇਤਾ ਭੁੱਲ ਗਿਆ ਦਿਨ ਚੜ੍ਹਿਆ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਬਾਰ ਚ ਆਏ ਮੇਰਾ ਦੇ ਸਾਈਂ ਮੇਰੀ ਸਪਤਨੀ ਤੋਂ ਗਲਤੀ ਹੋ ਗਈ ਤੁਹਾਡੇ ਸੇਵਕ ਨੂੰ ਕਰੜਾ ਲਫ਼ਜ਼ ਬੋਲਿਆ ਉਹਨਾਂ ਨੇ ਤੇ ਬੜੀ ਨਿਮਰਤਾ ਨਾਲ ਕਹਿ ਦਿੱਤਾ ਭੋਲੀਏ ਕਮਲੀਏ ਮੈਂ ਹੁਣ ਗੁਰੂ ਵਾਲਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੁਲਾਇਆ ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਉੱਥੇ ਵੀ ਬੜੀ ਨਿਮਰਤਾ ਦੇ ਨਾਲ ਲਫ਼ਜ਼ ਵਰਤੇ ਮੇਰਾ ਦੇ ਸਾਈਂ ਇਹ ਤੇ ਸਰੀਰ ਦਾ ਧਰਮ ਹੈ ਸਰੀਰ ਬਿਰਧ ਉਮਰ ਵਿੱਚ ਜੇ ਡਿੱਗ ਪਿਆ ਇਹਦੇ ਡਿੱਗਣਾ ਤੇ ਉੱਠਣਾ ਸਰੀਰ ਦਾ ਧਰਮ ਹੈ ਪਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਪਿਆਰ ਨਾਲ ਕਹਿਣ ਲੱਗੇ, ਅਮਰਦਾਸ ਜੀ, ਜਿਹੜਾ ਅੰਬ ਦੇ ਦਰਖਤ ਨਾਲ ਅੰਬ ਪੱਕ ਜਾਏ, ਪੱਕੇ ਅੰਬ ਦੀ ਨਿਸ਼ਾਨੀ ਹੈ, ਉਹ ਟਾਹਣੀ ਨਾਲੋਂ ਆਪ ਹੀ ਟੁੱਟ ਕੇ ਡਿੱਗ ਪੈਂਦਾ। ਰਮਜ ਦਿੰਦਿਆਂ ਗੁਰੂ ਅੰਗਦ ਦੇਵ ਪਾਤਸ਼ਾਹ ਫਰਮਾਇਆ, ਸੇਵਾ ਕਰਦਿਆਂ ਕਰਦਿਆਂ ਤੂੰ ਹੁਣ ਪੱਕ ਹੋ ਗਈ। ਮੈਂ ਤੇ ਬਹੁਤ ਚਿਰ ਦੀ ਆਸ ਕਰਦਾ ਸੀ ਕਦੋਂ ਤੂੰ ਡਿੱਗੇ ਤੇ ਡਿੱਗੇ ਹੋਏ ਨੂੰ ਚੱਕ ਕੇ ਗੁਰੂ ਨਾਨਕ ਦੀ ਗੱਦੀ ਤੇ ਤੈਨੂੰ ਬਿਠਾਵਾਂ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਉਸੇ ਵੇਲੇ ਗੁਰਤਾ ਗੱਦੀ ਦੇਣ ਦਾ ਮਨ ਬਣਾ ਲਿਆ। ਅਮਰਦਾਸ ਜੀ, ਫਲ ਰਸਿਆ ਹੋਵੇ, ਆਪੇ ਡਿੱਗ ਪਏ ਬਾਗ ਦਾ ਮਾਲੀ, ਬਾਗ ਦੇ ਮਾਲਕ ਨੂੰ ਅੰਬ ਜਾ ਕੇ ਭੇਟਾ ਕਰਦਾ ਹੈ। ਮੈਂ ਗੁਰੂ ਨਾਨਕ ਦੀ ਗੱਦੀ ਦਾ ਸੇਵਾਦਾਰ ਹਾਂ ਅਤੇ ਹੁਣ ਮੈਂ ਤੈਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾ ਦਿੰਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿੱਥੇ ਤੇ ਉਹਨੇ ਨਸ਼ਾਵਾਂ ਲਫ਼ਜ਼ ਵਰਤਿਆ ਸੀ ਨਾ, 12 ਵਰ ਦਿੱਤੇ, ਅਮਰਦਾਸ ਜੀ ਤੂੰ ਨਸ਼ਾਵਿਆਂ ਦਾ ਥਾਂ, ਤੂੰ ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਗਈ ਬਹੋੜ, 12 ਵਰ ਦੇ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਗੁਰਤਾ ਗੱਦੀ ਦਿੰਦਿਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਕਿਹੜੀਆਂ ਕਿਹੜੀਆਂ ਸਿਫਤਾਂ ਕੀਤੀਆਂ ਜਾਣ। ਨਿਤਨੇਮ ਦੀ ਹੀ ਜੇ ਗੱਲ ਕੀਤੀ ਜਾਏ, ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਪਜੀ ਸਾਹਿਬ ਪਾਠ ਜਿਹੜੀ ਨਿਰੰਕਾਰ ਵੱਲੋਂ ਚਿੱਠੀ ਸੰਸਾਰ ਤੇ ਬਖੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ, ਸਾਰਾ ਦਿਨ ਸੇਵਾ ਕਰਨੀ, ਇਸ਼ਨਾਨ ਅੰਮ੍ਰਿਤ ਵੇਲੇ ਕਰਾਉਣ ਤੋਂ ਬਾਅਦ ਖੰਡੂਰ ਸਾਹਿਬ ਇੱਕ ਕਮਰਾ ਹੈ, ਜਿਸ ਕਮਰੇ ਵਿੱਚ ਬੈਠ ਕੇ 84 ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਗੁਰੂ ਅਮਰਦਾਸ ਪਾਤਸ਼ਾਹ ਕਰਦੇ ਸਨ। ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੇਰੀ ਉਪਮਾ ਤੋਹੇ ਬਣਿਆ ਵੇ ਸੰਸਾਰ ਦੇ ਸਨਾਤਨੀ ਲੋਕਾਂ ਦੀ ਭੇਟ ਸੀ ਪਾਣੀ। ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਸਿਧਾਂਤ ਨੂੰ ਬੜੇ ਬੁਲੰਦੀ ਦੇ ਨਾਲ ਪ੍ਰਗਟ ਕਰਦਿਆਂ ਹੋਇਆਂ ਬੌਲੀ ਸਾਹਿਬ ਬਣਾਈ। ਇੱਥੇ ਖੱਤਰੀ ਬਨਾ ਮਨਸੂਦ ਵੈ ਚੌਂ ਵਰਨਾ ਦੇ ਇਸ਼ਨਾਨ ਕਰਨਗੇ, ਪਾਣੀ ਦੀ ਭੇਟ ਨਿਵਿਰਤ ਹੋਏਗੀ। ਬਹੁਤ ਵੱਡਾ ਸਿੱਖ ਜਗਤ ਵਿੱਚ ਸਭ ਤੋਂ ਪਹਿਲਾ ਤੀਰਥ ਹੈ ਤੇ ਤੀਰਥ ਦੇ ਨਾਲ ਨਾਲ 84 ਪੌੜੀਆਂ ਬਣਾ ਦਿੱਤੀਆਂ। ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੇਰੀ ਉਪਮਾ ਤੋਹੇ ਬਣਿਆ ਵੇ, ਤੇਰੇ ਗੁਣਾਂ ਨੂੰ ਕਥਨ ਕਰਨਾ ਬਹੁਤ ਔਖਾ ਹੈ। ਹਦਾਇਤ ਕਰ ਦਿੱਤੀ, ਜਿਹੜਾ ਵੀ ਗੁਰੂ ਨਾਨਕ ਦੀ ਸਿੱਖੀ ਦਾ ਸਿੱਖ ਕੋਈ ਵੀ ਹੋਵੇ, ਖੱਤਰੀ ਬ੍ਰਾਹਮਣ ਸੂਰਦਾਸ ਕੋਈ ਵੀ ਹੋਵੇ, ਗੁਰੂ ਦੇ ਨਿਯਮਾਂ ਦੇ ਨਾਲ ਇਸ਼ਨਾਨ ਕਰੇ ਤੇ ਜਪਜੀ ਪੌੜੀ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਟਿਕੇ ਹੋਏ ਮਨ ਦੇ ਨਾਲ ਕਰ ਲਵੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਉਸ ਸਿੱਖ ਦੀ 1,00,000 ਜੂਨ ਤੇ ਗੁਰੂ ਕਰਮ ਫੇਰ ਦੇਗਾ। ਫਿਰ ਇਸ਼ਨਾਨ ਕਰਕੇ ਦੂਜੀ ਪੌੜੀ ਤੇ ਜਦੋਂ ਸਿੱਕੇ ਮਨ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਜਦੋਂ ਸੀਸ ਝੁਕਾਏਗਾ ਤਾਂ ਗੁਰੂ ਨਾਨਕ ਪਾਤਸ਼ਾਹ ਫੇਰ 1,00,000 ਜੂਨਾਂ ਤੇ ਲਕੀਰ ਫੇਰੀ ਜਾਏਗੀ। 84,84,000 ਪੌੜੀਆਂ ਨੇ। ਇਸੇ ਨਿਯਮ ਦੇ ਨਾਲ ਗੁਰੂ ਨਾਨਕ ਦੀ ਸਿੱਖੀ ਦਾ ਸਿੱਖ ਇਸ਼ਨਾਨ ਕਰੇਗਾ, 84 ਪਾਠ ਕਰੇਗਾ, ਉਹਦੀ 84 ਕੱਟੀ ਜਾਏਗੀ। ਤੇ ਚਾਰ ਵਾਰੇ ਇੱਕ ਬੜੀ ਵੱਡੀ ਘਟਨਾ ਵਾਪਰੀ। ਆਖਿਰਕਾਰ ਦਾਤੂ ਤੇ ਦਾਤੂ ਗੁਰੂ ਅੰਗਦ ਦੇਵ ਪਾਤਸ਼ਾਹ ਆਪਣੇ ਪਿਤਾ ਦੇ ਵਿਚਾਰ ਇਉਂ ਪਤਾ ਨਹੀਂ ਦੁਕਾਨ ਕਰਦਾ ਕਰਦਾ ਆਇਆ, ਉਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ, ਅਸੀਂ ਖਾਲੀ ਰਹਿ ਗਏ। ਦਾਤੂ ਬੜੇ ਕ੍ਰੋਧ ਵਿੱਚ ਆਇਆ। ਗੁਰੂ ਅਮਰਦਾਸ ਪਾਤਸ਼ਾਹ ਖਣ ਗੋਇੰਦਵਾਲ, ਕਿਉਂਕਿ ਇੱਕ ਨਿਯਮ ਸੀ ਗੁਰਤਾਗਤ ਦੀ ਕਰਤਾਰਪੁਰ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ, ਭਾਈ ਲੈਣੇ ਆ ਤੂੰ ਇੱਥੇ ਨਾ ਰਹੀ, ਖੰਡੂਰ ਸਾਹਿਬ ਚਲਿਆ ਜਾ। ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਤੇ ਪਹਿਲਾਂ ਹੀ ਗੋਇੰਦਵਾਲ ਪਿੰਡ ਬੰਨਣ ਦੀ ਆਗਿਆ ਦੇ ਦਿੱਤੀ ਸੀ। ਗੋਂਦੇ ਖੱਤਰੀ ਨੇ ਜ਼ਮੀਨ ਦਿੱਤੀ, ਗੋਇੰਦਵਾਲ ਜਾ ਕੇ ਤੂੰ ਜੋਤ ਜਗਾ। ਦਾਤੂ ਨੂੰ ਪਤਾ ਲੱਗ ਗਿਆ ਸਾਰੀਆਂ ਸਿੱਖ ਸੰਗਤਾਂ ਉੱਥੇ ਜਾਂਦੀਆਂ ਨੇ, ਚੜਾਵਾ ਸਾਰਾ ਚੜ੍ਹਦਾ। ਈਰਖਾ ਨਾਲ ਸਹਾਰਿਆ ਨਾ ਗਿਆ। ਹਰ ਮਨੁੱਖ ਦੇ ਕੋਲ 3 ਤਾਪ ਨੇ, ਆਦੀ ਵਿਆਦੀ ਤੇ ਉਪਾਧੀ। ਵਿਦਵਾਨ ਦੇ ਕੋਲ 7 ਤਾਪ ਨੇ। ਵਿਦਵਾਨ ਹੋਵੇ ਉਹ 7 ਤਾਪਾਂ ਨਾਲ ਸੜਦੇ ਹੈ, 3 ਤਾਪ ਤੇ ਇੱਕ ਪਾਸੇ ਦੀ ਗੱਲ ਹੈ। ਖੈਰ ਮੈਂ ਸਮਾਂ ਗਿਆ ਨਹੀਂ ਦਿੰਦਾ। ਕ੍ਰੋਧ ਚ ਆਇਆ, ਸੰਗਤ ਇਸੇ ਤਰ੍ਹਾਂ ਸਜੀ ਹੈ ਜਿਸ ਤਰ੍ਹਾਂ ਆਪ ਜੀ ਬੈਠੇ ਹੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਕ੍ਰੋਧ ਵਿੱਚ ਆਉਂਦਿਆਂ ਲੱਤ ਮਾਰੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਸਰੀਰ ਗੁਰਤਾ ਗੱਦੀ ਤੋਂ 1 ਪਾਸੇ ਥੱਲੇ ਡਿੱਗ ਪਿਆ। ਭਾਈ ਸੰਤੋਖ ਨੇ ਜਿਹੜੇ ਅੱਖਰ ਲਿਖੇ ਨੇ ਉਹ ਪੜ੍ਹੇ ਨਹੀਂ ਜਾ ਰਹੇ, ਬੜੇ ਦਰਦ ਭਰੇ ਅੱਖਰ ਨੇ। ਬੜੀ ਨਿਮਰਤਾ ਨਾਲ ਗੁਰੂ ਅਮਰਦਾਸ ਕਹਿਣ ਲੱਗੇ, ਦਾਤੂ ਸੇਵਾ ਕਰਦਿਆਂ ਮੇਰੇ ਹੱਡ ਕਰੜੇ ਨੇ, ਇੱਕ ਮੈਂ ਵੱਡੀ ਉਮਰ ਦਾ ਬੰਦਾ। ਤੂੰ ਗੁਰੂ ਅੰਗਦ ਦੇਵ ਮਹਾਰਾਜ ਦਾ ਪੁੱਤਰ ਹੈ, ਤੇਰੇ ਸਾਰੇ ਅੰਗ ਬੜੇ ਕੋਮਲ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਉੱਠੇ, ਫਿਰ ਉਮਰ ਵਿੱਚ ਉੱਠੇ, ਦਾਤੂ ਦੇ ਮੁੱਠੀ ਚਾਬੀ ਕਰਨ ਤੇਰੇ ਕਿਤੇ ਦਰਦ ਨਾ ਹੋਈ। ਬਸ ਉਹ ਮੁੱਠੀ ਚਾਬੀ ਕੀ ਸੀ, ਦਾਤੂ ਦੇ ਲੱਤ ਵਿੱਚ ਦਰਦ ਸ਼ੁਰੂ ਹੋ ਗਏ। ਉਹਨਾਂ ਚਿਰ ਹੁੰਦੀ ਰਹੀ ਜਿੰਨਾ ਚਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਗਏ ਤੇ ਗੁਰੂ ਅਮਰ ਅਰਜਨ ਦੇਵ ਪਾਤਸ਼ਾਹ ਤੋਂ ਉਹਨੇ ਬਖਸ਼ਾਇਆ। ਖੈਰ ਗੁਰੂ ਅਮਰਦਾਸ ਪਾਤਸ਼ਾਹ ਮਨ 'ਚ ਤਿਆਗ ਗੁਣ ਆ ਗਿਆ, ਐਸੀ ਈਰਖਾ ਗੁਰੂ ਘਰ ਵਿੱਚ ਨਹੀਂ ਚਾਹੀਦੀ। 1 ਘੋੜੀ ਪਾਈ ਪਾਰ ਉਹਨੇ ਸਿੱਖ ਜਗਤ ਵਿੱਚ ਮੁਬਾਰਕ ਨੇ ਸਾਰੇ ਨਗਰਾਂ ਨੂੰ ਮੁਬਾਰਕ ਹੈ, ਜਿਨ੍ਹਾਂ ਨਗਰਾਂ ਵਿੱਚ ਗੁਰੂ ਅਵਤਾਰ ਧਾਰੇ ਜਿਨ੍ਹਾਂ ਨਗਰਾਂ ਵਿੱਚ ਗੁਰੂ ਬੈਠ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ, ਪਰ ਸਾਰੇ ਸਿੱਖ ਜਗਤ ਤੋਂ ਇੱਕ ਡੱਲਾ ਪਿੰਡ ਐਸਾ ਹੈ ਜਿਸ ਡੱਲੇ ਪਿੰਡ ਵਿੱਚ 72 ਬ੍ਰਹਮ ਗਿਆਨੀ ਹੋਏ। ਅੱਜ ਵੀ ਉੱਥੇ ਬੋਰਡ ਲੱਗਾ ਹੈ, ਮੈਂ ਜੋ ਬੇਨਤੀ ਕਰ ਰਿਹਾ ਉਹ ਜਾ ਕੇ ਕੋਈ ਜਾਏ ਤਾਂ ਪੜ੍ਹ ਸਕਦਾ ਹੈ, ਪਰ ਜਾਏ ਤਾਂ ਸਹੀ। ਉਸ ਨਗਰ 'ਤੇ ਕਿਤਨੀ ਕੁ ਬਖਸ਼ਿਸ਼ ਹੋਏਗੀ ਜਿਸ ਨਗਰ ਵਿੱਚ 72 ਬ੍ਰਹਮ ਗਿਆਨੀ। ਭਾਈ ਪਾਰੋ ਉੱਥੋਂ ਦਾ ਸੀ, ਭਾਈ ਪਾਰੋ ਨੂੰ ਕਿਹਾ ਸੀ ਗੁਰੂ ਅਮਰਦਾਸ ਪਾਤਸ਼ਾਹ ਨੇ, ਤੇਰੀ ਬੜੀ ਤਗੜੀ ਸੇਵਾ, ਗੁਰੂ ਨਾਨਕ ਤੋਂ ਲੈ ਕੇ ਬੜੀ ਸੇਵਾ ਅਤੇ ਬੜੀ ਬੰਦਗੀ ਕੀਤੀ, ਬਿਰਧ ਉਮਰ ਹੈ, ਹੁਣ ਅਸੀਂ ਚਾਹੁੰਦੇ ਹਾਂ ਵੀ ਤੇਰੇ ਵਿੱਚ ਆਪਣਾ ਸਰੀਰ ਤਿਆਗ ਕੇ ਚੌਥਾ ਸਰੂਪ ਧਾਰਨ ਕਰ, ਗੁਰੂ ਨਾਨਕ ਦੀ ਸਿੱਖੀ ਦੀ ਸੇਵਾ ਕਰੀਏ, ਮੇਰਾ ਸਮਾਂ ਪੂਰਾ ਹੋ ਰਿਹਾ। ਕਿੰਨੀ ਨਿਮਰਤਾ ਦੇ ਨਾਲ ਭਾਈ ਪਾਰੋ ਨੇ ਉੱਤਰ ਦਿੱਤਾ, ਮੇਹਰਾਂ ਦੇ ਸਾਈ ਮੈਨੂੰ ਇਸ ਜਨਮ 'ਚ ਸਿੱਖੀ ਬਖਸ਼ੀ। ਜਿਸ ਸਿੱਖ ਨੂੰ ਸਿੱਖੀ ਮਿਲ ਜਾਏ ਉਸ ਨੂੰ ਹੋਰ ਕੀ ਚਾਹੀਦਾ, ਇਹ ਭਾਈ ਪਾਰੋ ਨੇ ਸਿੱਖੀ ਮੰਗੀ। ਬੜੀ ਵੱਡੀ ਨਿਮਰਤਾ ਵੇਖ ਕੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਜੇ ਸਿੱਖੀ ਮੰਗੀ ਹੈ ਨਾ, ਹੁਣ ਤੂੰ ਆਪਣੇ ਨਗਰ ਜਾ, ਹਰ ਸਰੀਰ ਛੱਡ ਕੇ, ਹਰ ਸਰੀਰ ਛੱਡ ਦੇ ਅਤੇ ਮੈਂ ਵੀ ਸਮਾਂ ਲਾਗੇ ਆ ਰਿਹਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੂਪ ਵਿੱਚ, ਭਾਈ ਜੇਠੇ ਦੇ ਰੂਪ ਵਿੱਚ ਇਹ ਆ ਗਿਆ ਮੰਨ ਲਈ, ਜਿਸ ਘੋੜੀ 'ਤੇ ਆਇਆ ਉਸੇ ਘੋੜੀ 'ਤੇ ਵਾਪਸ ਡੱਲੇ 'ਤੇ ਲਿਆ ਗਿਆ। ਮੈਂ ਆਪਣੇ ਪ੍ਰਕਰਨ ਤੋਂ ਇੱਕ ਮਿੰਟ ਮੈਂ ਬਾਹਰ ਜਾਵਾਂ। ਸਾਨੂੰ 1980-81 ਦੇ ਲਾਗੇ ਤਾਗੇ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੇ ਕਲੰਡਰ ਛਾਪਿਆ, ਕਲੰਡਰ 'ਤੇ ਭਾਈ ਪਾਰੋ ਦੀ ਫੋਟੋ ਹੈ। ਭਾਈ ਪਾਰੋ ਘੋੜੀ 'ਤੇ ਅਸਵਾਰ ਹੈ, ਮੌਜ ਆਉਂਦੀ ਕਦੇ ਇੱਕ ਪਾਸੇ ਲੱਤਾਂ ਕਰ ਲੈਂਦੇ ਨੇ, ਕਦੇ ਦੋਵੇਂ ਪਾਸੇ ਲੱਤਾਂ ਕਰ ਲੈਂਦੇ ਨੇ, ਕਦੇ ਘੋੜੀ 'ਤੇ ਕਾਠੀ ਪਾ ਲੈਂਦੇ ਅਤੇ ਕਦੇ ਮਸਤੀ ਚਾ ਕੇ ਕਾਠੀ ਤੋਂ ਬਿਨਾਂ ਹੀ ਸਵਾਰ ਹੋ ਜਾਂਦੇ। ਇੰਨੀ ਸਮਰੱਥਾ ਦਾ ਮਾਲਕ ਸੀ, ਪਾਣੀ ਵਾਲਾ ਦਰਿਆ ਚੜ੍ਹਿਆ ਹੋਇਆ ਸੀ। ਲਾਹੌਰ ਦਾ ਇੱਕ ਫੌਜ ਦਾ ਨਵਾਬ ਅਹਿਲਕਾਰ, ਉਹ ਕਿਨਾਰੇ 'ਤੇ ਬੈਠਾ, ਉਹਦੇ ਨਾਲ ਉਹਦੀ ਪਲਟਣ ਹੈ, ਸੋਚ ਰਿਹਾ ਪਾਣੀ ਬਹੁਤ ਚੜ੍ਹਿਆ, ਬੇੜੀਆਂ ਵਾਲਾ ਕੋਈ ਨਹੀਂ, ਹੁਣ ਕੀ ਬਣੇ। ਭਾਈ ਪਾਰੋ ਆਇਆ ਅਤੇ ਸਮਾਂ ਹੋ ਗਿਆ ਆਸਾ ਦੀ ਵਾਰ ਦਾ, ਮਨ 'ਚ ਸੋਚਿਆ ਹੁਣ ਛੇਤੀ ਕਰੀਏ, ਜੈਸਾ ਕਰੇ ਕਹਾਵੇ ਤੈਸਾ। ਮਨ ਦੀ ਸੁਰਤੀ ਦੇ ਨਾਲ ਅਤੇ ਸਮਾਂ ਆਸਾ ਦੀ ਵਾਰ ਦਾ ਇੱਕ ਵੀ ਸਲੋਕ ਨਾ ਲੰਘ ਜਾਏ, ਪੜ੍ਹਿਆ ਨਾ ਜਾਏ, ਉਹਦੇ ਮਨ ਦੀ ਇਕਾਗਰਤਾ ਦੇ ਨਾਲ ਘੋੜੀ ਵੀ ਉਸੇ ਤਰ੍ਹਾਂ ਉੱਡੀ ਜਿਸ ਤਰ੍ਹਾਂ ਪੰਛੀ ਉੱਡਦਾ, ਅਤੇ ਦਰਿਆ ਦੇ ਉੱਤੋਂ ਦੀ ਜਾ ਰਹੀ। ਉਹ ਕਲੰਡਰ 'ਤੇ ਮੈਂ ਫੋਟੋ ਵੇਖੀ, ਧੰਨ ਭਾਈ ਪਾਰੋ ਦੀ ਮੈਂ ਗੱਲ ਕਰ ਲਿਆ। ਪਾਰੋ ਗਿਆ ਜਪਜੀ ਸਾਹਿਬ ਦਾ ਪਾਠ ਕਰਕੇ, ਉਸੇ ਤਰ੍ਹਾਂ ਹੀ ਸਰੀਰ ਛੱਡ ਦਿੱਤਾ ਜਿਹੜਾ ਸੱਪ ਆਪਣੇ ਸਰੀਰ ਤੋਂ ਕੰਧ ਲਾਹ ਕੇ ਤੁਰ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਦੇ ਸਰੋਵ ਵਿੱਚ ਅਭੇਦ ਹੋ ਗਿਆ, ਨਾਰਾਇਣ ਦਾਸ ਨੂੰ ਕਹਿ ਦਿੱਤਾ, ਜੋ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਹੁਰਾ ਜੀ ਸਨ, ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਦੇ ਪਿਤਾ ਜੀ ਸਨ, ਭਾਈ ਪਾਰੋ ਦੇ ਪੁੱਤਰ ਸਨ ਨਾਰਾਇਣ ਦਾਸ ਜੀ। ਨਾਰਾਇਣ ਦਾਸ ਇਹ ਘੋੜੀ ਅਤੇ ਕੁਝ ਮੇਰੇ ਬਸਤਰ ਸਾਰੇ ਗੋਇੰਦਵਾਲ ਗੁਰੂ ਅਮਰਦਾਸ ਨੂੰ ਭੇਟਾ ਕਰ ਦਿੱਤੀ। ਸਾਰੇ ਭੇਟਾ ਕਰ ਦਿੱਤੇ। ਦਾਤੋ ਦੀ ਘਟਨਾ ਨੂੰ ਤੁਸੀਂ ਖਿਆਲ 'ਚ ਰੱਖੋ। ਗੁਰੂ ਅਮਰਦਾਸ ਪਾਤਸ਼ਾਹ ਉੱਠੇ, ਕਿਸੇ ਨੂੰ ਨੇ ਦੱਸਿਆ, ਆਪਣੇ ਨਗਰ ਚਲੇ ਗਏ। ਨਗਰ ਦੇ ਬਾਹਰ ਪਾਲੀਆਂ ਦਾ, ਪਸ਼ੂ ਚਾਰਿਆਂ ਦਾ ਇੱਕ ਕੋਠਾ ਸੀ, ਉੱਥੇ ਕੋਠੇ 'ਚ ਮਿੱਟੀ ਦੀਆਂ ਇੱਟਾਂ ਨਾਈਆਂ ਬੰਦ ਕਰ ਦਿੱਤਾ, ਉੱਤੇ ਲਿਖ ਦਿੱਤਾ, ਜਿਹੜਾ ਇਸ ਦਰਵਾਜ਼ੇ ਦੀਆਂ ਇੱਟਾਂ ਲਾਏਗਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ, ਉਹਦਾ ਦਰਗਾਹ ਵਿੱਚ ਮੂੰਹ ਕਾਲਾ ਹੋਏਗਾ। ਐਸੇ ਲਫ਼ਜ਼ ਲਿਖੇ ਸਨ, ਪਰ ਸਿੱਖ ਸੰਗਤਾਂ ਬਿਹਬਲ ਹੋ ਗਈਆਂ, ਗੁਰੂ ਅਮਰਦਾਸ ਗਏ ਕਿੱਧਰ? ਤੇ ਗੁਰੂ ਬਾਬਾ ਬੁੱਢਾ ਜੀ ਦੇ ਪ੍ਰਥਾਏ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਸੰਗ ਵਿੱਚ ਆਉਂਦਾ ਹੈ। ਇਹਦੀ ਬਖਸ਼ਿਸ਼ ਸੀ ਬਾਬਾ ਬੁੱਢਾ ਜੀ, ਦੁਨੀਆਂ ਤੋਂ ਅਸੀਂ ਅਲੋਪ ਹੋ ਕੇ ਬਹਿ ਜਾਵਾਂਗੇ ਤੇ ਬਹਿ ਸਕਦੇ ਹਾਂ, ਪਰ ਤੇਰੇ ਤੇ ਤੇਰੀ ਬੰਸ ਤੋਂ ਅਸੀਂ ਲੁਕੇ ਛਿਪੇ ਨਹੀਂ ਰਵਾਂਗੇ। ਸੰਗਤਾਂ ਨੇ ਬਾਬਾ ਬੁੱਢਾ ਜੀ ਕੋਲ ਬੇਨਤੀ ਕੀਤੀ। ਬਾਬਾ ਬੁੱਢਾ ਜੀ ਇੰਨੇ ਸਿਆਣੇ ਸਨ ਕਿ ਕਰਾਮਾਤ ਦਾ ਪ੍ਰਗਟ ਹੋਏ, ਕਹਿਣ ਲੱਗੇ ਭਾਈ ਪਾਰੋ ਦੀ ਜਿਹੜੀ ਘੋੜੀ ਹੈ ਬੜੀ ਸਮਰੱਥਾ ਵਾਲੀ ਹੈ, ਇਹਨੂੰ ਪਤਾ ਗੁਰੂ ਅਮਰਦਾਸ ਪਾਤਸ਼ਾਹ ਕਿੱਥੇ ਨੇ। ਪੰਜ ਸਿੱਖ ਮਗਰ ਤੁਰੇ ਅਰਦਾਸ ਕਰਕੇ, ਘੋੜੀ ਨੂੰ ਅੱਗੇ ਲਾ ਲਿਆ ਤੇ ਘੋੜੀ ਉਹ ਬਾਸਰ ਕੇ ਨਗਰ ਚਲੇ ਗਈ। ਉਸ ਕੋਠੇ ਦੇ ਲਾਗੇ ਚਾਰ ਸਵੇਰੇ ਪਰਿਕਰਮਾ ਕਰਨ ਲੱਗ ਪਈ। ਜਦੋਂ ਦਰਵਾਜ਼ਾ ਬੰਦ ਤੇ ਅੱਖਰ ਲਿਖੇ ਵੇਖੇ ਬਾਬਾ ਬੁੱਢਾ ਜੀ ਨੇ, ਉਸ ਕਮਰੇ ਦੇ ਪਿਛਲੇ ਪਾਸੇ ਜਾ ਕੇ ਕੁਝ ਇੱਟਾਂ ਅਖੇੜੀਆਂ ਤੇ ਅੰਦਰ ਜਾ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਗਟ ਕੀਤਾ, ਬੇਬਰ ਸੰਗਤਾਂ ਦੀ ਬੇਨਤੀ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਤੁਸੀਂ ਦਰਵਾਜ਼ੇ 'ਤੇ ਲਿਖਿਆ ਨਹੀਂ ਵੇਖਿਆ ਜੀ? ਹਾਂ ਵੇਖਿਆ, ਉਹ ਦਰਵਾਜ਼ਾ ਤਾਂ ਜਿਉਂ ਕਰ ਤਿਉਂ, ਮੈਂ ਤਾਂ ਪਿਛਲੇ ਪਾਸਿਓ ਆਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਵੇਖਿਆ, ਬਾਬਾ ਬੁੱਢਾ ਜੀ ਦੀ ਬੜੀ ਵੱਡੀ ਸਿਆਣਪਤ ਹੈ, ਜਿਹਨੇ ਲੁਕਿਆ ਹੋਇਆ ਨੂੰ ਪ੍ਰਗਟ ਕੀਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਬਾਣੀ ਦਾ ਇੰਨਾ ਪਿਆਰ ਕਰਨ ਵਾਲੇ, ਉਸ ਅਲਾਹੀ ਬਾਣੀ ਨੂੰ ਕਲਯੁਗ ਦੇ ਸਮੇਂ ਵਿੱਚ ਇੰਨੀ ਸੁਖੈਨ ਢੰਗ ਦੇ ਨਾਲ ਕਰਨ ਵਾਲੇ ਵਰ ਦੇ ਦਿੱਤਾ ਐਸ ਸਰੋਵਰ ਵਿੱਚ। ਉਦੋਂ ਤਾਂ ਛਪੜੀ ਸੀ, ਸਰੋਵਰ ਬਣਿਆ ਹੁਣ। ਇਸ ਸਰੋਵਰ ਤੋਂ ਜਿਹੜਾ ਇਸ਼ਨਾਨ ਕਰੇ ਕਰਕੇ ਐਸ ਦਰਵਾਜ਼ੇ ਰਾਹੀਂ ਜਪਜੀ ਸਾਹਿਬ ਦਾ ਪਾਠ ਕਰਕੇ ਜਿਹੜਾ ਇੱਕ ਵਾਰ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੇਗਾ, ਉਸ ਸਿੱਖ ਦੀ 84 ਕੱਟੀ ਜਾਏਗੀ। ਸਿੱਖਾ ਗੁਰੂ ਕਿਆ ਨੇ ਬਾਣੀ ਦਾ ਇੰਨਾ ਸਤਿਕਾਰ ਕੀਤਾ, ਹਰ ਰੋਜ਼ 84 ਪਾਠ ਕਰਦੇ। ਸਿੱਖਾ ਤੇਰੇ ਗੁਰੂ ਗੁਰੂ ਅਮਰ ਹਰ ਰਾਏ ਸਾਹਿਬ 18 ਸਾਲ ਗੁਰੂ ਰਹੇ ਤੇ 18 ਸਾਲਾਂ ਵਿੱਚ ਹਰ ਰੋਜ਼ 101 ਜਪਜੀ ਸਾਹਿਬ ਦਾ ਪਾਠ ਕਰਨ ਤੇ ਸਿੱਖਾ ਤੂੰ ਆਪਣੇ ਮਨ 'ਚ ਝਾਤੀ ਮਾਰ, ਤੂੰ ਇੱਕ ਵੀ ਪਾਠ ਕਰਨ ਤੋਂ ਔਖਾ ਹੈ। ਗੁਰੂ ਮਹਾਰਾਜ ਨੇ ਸਾਨੂੰ ਬੜੀ ਸੇਧ ਦਿੱਤੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ, ਅਕਬਰ ਦੇ 22 ਸੂਬੇ ਸਨ ਸਾਰੇ ਹਿੰਦੁਸਤਾਨ 'ਚ, 2100 ਕੋਹ ਦਾ ਰਾਜ ਸੀ ਤੇ 22 ਸੂਬਿਆਂ 'ਚ 22 ਮੰਜੀਆਂ ਦੇ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਰਿਆਂ ਇਲਾਕਿਆਂ 'ਚ ਸਿੱਖੀ ਪ੍ਰਚਾਰ ਕੀਤਾ। ਇਸਤਰੀ ਜਾਮੇ ਦੇ 52 ਪੀੜੇ ਦੇ ਦਿੱਤੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਆਣੀ ਸਿਆਣੀ ਬਜ਼ੁਰਗ ਮਾਂ ਪੀੜੇ 'ਤੇ ਬਹਿ ਕੇ ਆਪਣੀਆਂ ਨਵਾਂ ਬੱਚੀਆਂ ਨੂੰ ਹਰ ਕਾਰਜ ਵਿੱਚ ਸਿਆਣਪਤਾ ਦੀ ਸਿੱਖਿਆ ਦਿੰਦੀ ਹੈ, ਇਸ ਤਰ੍ਹਾਂ ਉਹ 52 ਪੀੜੇ ਦੇ ਕੇ ਸਿੱਖ ਜਗਤ ਵਿੱਚ ਇਸਤਰੀ ਜਾਤੀ ਦਾ ਬੜਾ ਵੱਡਾ ਸਤਿਕਾਰ ਕੀਤਾ। ਫਿਰ ਬੱਲੂ ਦੇ ਕਹਿਣ ਤੇ ਗੁਰੂ ਅਮਰਦਾਸ ਪਾਤਸ਼ਾਹ ਸਿੱਖ ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਕੇ ਤੁਰ ਜਾਂਦੀਆਂ ਨੇ, ਇੱਕ ਦੂਜੇ ਨਾਲ ਮੇਲ ਮਿਲਾਪ ਨਹੀਂ ਹੁੰਦਾ। ਭਾਈ ਬੱਲੂ ਦੀ ਬੇਨਤੀ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸਿੱਖ ਜਗਤ ਵਿੱਚ ਜੋੜ ਮੇਲੇ ਦਾ ਜਿਹੜਾ ਆਰੰਭਤਾ ਹੈ ਤੇ ਵਿਸਾਖੀ ਦੇ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਦੀ ਧਰਤੀ। ਜੋੜ ਮੇਲੇ ਦਾ ਅਰਥ ਹੈ ਕਿ ਗੁਰੂ ਨਾਲ ਜੁੜ ਜਾਏ ਸਿੱਖ। ਇਹਨੇ ਵੀ ਜੋੜ ਮੇਲੇ ਜਾ ਕੇ ਇੱਕ ਦੂਜੇ ਨਾਲ ਧੱਕਾ ਮਾਰੋ ਤੇ ਧੱਕੇ ਨਾਲ ਮੱਥਾ ਟੇਕੇ, ਨਾ ਸ਼ਰਧਾ ਨਾ ਭਾਵਨਾ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਵਿੱਚ ਰਹਿੰਦਿਆਂ ਹੋਇਆਂ ਮੈਂ ਕੀ ਬੇਨਤੀਆਂ ਕਰਾਂ, ਸਮਾਂ ਮੈਨੂੰ ਆ ਗਿਆ ਨਹੀਂ ਦਿੰਦਾ। ਬਿਰਧ ਮਾਤਾ ਦਾ ਬੱਚਾ ਚੜ੍ਹਾਈ ਕਰ ਗਿਆ, ਅੰਮ੍ਰਿਤ ਵੇਲੇ ਬੱਚੇ ਦੀ ਅਰਥੀ ਚੁੱਕੀ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆ ਗਏ। ਉਹਦੀਆਂ ਦੁੱਖ ਭਰੀਆਂ, ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾਂ ਦੇ ਘਰ ਨੀ ਧੀਆਂ ਧੀਆਂ ਘਰ ਦੋਤਰੇ, ਇੱਕ ਨਾਂ ਦੇ ਘਰ ਇੱਕੋ ਵੀ ਜਾਏ ਮਰ ਵਜੀਦਾ ਸਾਹਿਬ ਨੂੰ ਕੌਣ ਆਖੇ ਜਨੀਆਂ ਦੇ ਘਰ। ਬੜਾ ਦੁੱਖ ਭਰਿਆ ਉਸ ਮਾਂ ਦੇ ਸਮਾਂ ਸੀ। ਗੁਰੂ ਅਮਰਦਾਸ ਦੀਆਂ ਅੰਮ੍ਰਿਤ ਵੇਲੇ ਨਿਤਨੇਮ ਜੁੜਿਆਂ ਦੀਆਂ ਉਹਦੀਆਂ ਦੁੱਖ ਭਰੀਆਂ ਆਵਾਜ਼ਾਂ ਉੱਥੋਂ ਤੱਕ ਪਹੁੰਚ ਗਈਆਂ। ਬੱਚਾ ਤੇ ਜਿਉਂਦਾ ਕਰ ਦਿੱਤਾ, ਪਰ ਨਿਰੰਕਾਰ ਅੱਗੇ ਅਰਦਾਸ ਕੀਤੀ, ਮੇਹਰਾਂ ਦੇ ਸਾਈ ਜਿੰਨਾ ਚਿਰ ਮੈਨੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਗੁਰਤਾ ਗੱਦੀ ਦੇ ਦਿੱਤੀ ਹੈ, ਉਹਨਾਂ ਚਿਰ ਤੱਕ ਐਸ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਮਾਂ ਦਾ ਪੁੱਤਰ ਨਾ ਮਰੇ। 22 ਸਾਲ ਗੁਰਤਾ ਗੱਦੀ ਕੀਤੀ, ਇੱਕ ਵੀ ਬੱਚਾ ਚੜ੍ਹਾਈ ਨਹੀਂ ਕੀਤੀ। ਖੈਰ ਉਸ ਸਮਰੱਥ ਗੁਰੂ ਦਾ ਪ੍ਰਕਾਸ਼ ਪੁਰ ਮਨਾ ਰਹੇ ਹਾਂ। ਮੈਂ ਜਿੰਨੀਆਂ ਬੇਨਤੀਆਂ ਕੀਤੀਆਂ ਨੇ, ਅਰਦਾਸ ਕਰੀਏ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਸਿੱਖੀ ਦੀ ਦਾਤ ਬਖਸ਼ੋ, ਤੇਰੀ ਦਿੱਤੀ ਸਿੱਖਿਆ ਤੇ ਚੱਲੀਏ। ਆਈਏ ਧੰਨ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਅਲਾਹੀ ਬਾਣੀ ਦਾ ਅਸੀਂ ਰੋਜ਼ ਵਿਚਾਰ ਸਰਵਣ ਕਰਦੇ ਹਾਂ। ਪੰਜ ਚਾਰ ਮਿੰਟ ਰਹਿੰਦੇ ਤੇ ਮੈਂ ਥੋੜ੍ਹੀ ਜਿਹੀ ਦੁਕਾਨ ਦਾ ਅਰਥ ਕਰ ਲਈ। ਇੱਕ ਵਾਰ ਗੱਜ ਕੇ ਆਖੋ ਸਤਨਾਮ ਗੁਰੂ ਵਾਹਿਗੁਰੂ।
ਆਸਾ ਮਹਲਾ ਪਹਿਲਾ
ਰਾਗ ਹੈ ਤੇ ਪਹਿਲੇ ਸਰੂਪ ਧੰਨ ਗੁਰੂ ਨਾਨਕ ਮਹਾਰਾਜ ਮਨ ਦੀ ਇਕਾਗਰਤਾ ਨਾਲ ਆਪਣੇ ਮਨ ਦੀ ਬਿਰਤੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਵਿੱਚ ਲੈ ਚੱਲੀਏ।
ਇੱਕੋ ਸਰਵਰ ਕਮਲਾ ਨੂਪ
ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਸੰਸਾਰ ਵਿੱਚ ਦੁਨੀਆਂ ਤੇ ਹਰ ਬੰਦਾ ਆਉਂਦਾ ਤੇ ਜਾਂਦਾ ਹੈ, ਇਹ ਚੱਲਦੀ ਸਰਾਂ ਹੈ। ਪਰ ਜਿਹੜਾ ਸਰੋਵਰ ਵਿੱਚ ਕਵਲ ਫੁੱਲ ਹੈ ਹਮੇਸ਼ਾ ਖਿੜਿਆ ਰਹਿੰਦਾ, ਉਹਦੇ ਕੋਲ ਪਤਝੜ ਨਹੀਂ ਆਉਂਦੀ, ਜੰਮਣ ਤੇ ਮਰਨ ਨਹੀਂ ਆਉਂਦਾ, ਕਵਲ ਟਿਕਿਆ ਰਹਿੰਦਾ ਖਿੜਿਆ ਰਹਿੰਦਾ। ਗੁਰੂ ਨਾਨਕ ਮਹਾਰਾਜ ਸਮਝਾਉਣਾ ਚਾਹੁੰਦੇ ਨੇ ਸਿੱਖ ਨਿਰੰਕਾਰ ਦੀ ਜਿਹੜੀ ਸੰਗਤ ਹੈ ਇਹ ਸਰੋਵਰ ਹੈ, ਇਹ ਸਰੋਵਰ ਜੇ ਮਨ ਦਾ ਖੇੜਾ ਤੂੰ ਲੈ ਆਵੇਂ ਤੇਰਾ ਜੀਵਨ ਇੱਕ ਕਵਲ ਫੁੱਲ ਬਣ ਜਾਏ, ਕਵਲ ਫੁੱਲ ਵਾਂਗ ਤੂੰ ਖਿੜਿਆ ਰਹਿ ਤੇ ਖਿੜਿਆ ਰਹਿ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਸ ਦਰਬਾਰ ਚ ਤੁਸੀਂ ਬੈਠੇ ਹੋ, ਗੁਰੂ ਤੇਗ ਬਹਾਦਰ ਪਾਤਸ਼ਾਹ ਸਲੋਕਾਂ ਚ ਲਿਖਦੇ ਨੇ ਕਿ ਜਿਸ ਤਰ੍ਹਾਂ ਇੱਕ ਫੁੱਲ ਹੈ ਕਿਉਂਕਿ ਮੀਂਹ ਦੀ ਬਰਸਾਤ ਪਾਣੀ ਚ ਪੈਂਦੀ ਹੈ, ਜੈਸੇ ਜੜ ਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕੌ ਨਾਨਕ ਸੁਣਦੀ। ਜਿਸ ਤਰ੍ਹਾਂ ਪਾਣੀ ਦੇ ਬੁਲਬਲੇ ਪਾਣੀ 'ਚ ਬੂੰਦਾਂ ਪੈਂਦੀਆਂ ਨੇ ਅਤੇ ਬੁਲਬਲਾ ਪੈਦਾ ਹੁੰਦਾ ਹੈ। ਜਦੋਂ ਪੈਦਾ ਹੋਇਆ ਉਦੋਂ ਵੀ ਖਿੜਿਆ, ਜਿੰਨਾ ਚਿਰ ਸਕਿੰਟ ਦੋ ਸਕਿੰਟ ਉਹਦੀ ਜ਼ਿੰਦਗੀ ਦੇ ਉਦੋਂ ਵੀ ਖਿੜਿਆ ਅਤੇ ਖਿੜਿਆ ਖਿੜਿਆ ਮਿਲ ਜਾਂਦਾ। ਗੁਰੂ ਤੇਗ ਬਹਾਦਰ ਸਮਝਾਉਣਾ ਚਾਹੁੰਦੇ ਨੇ ਸਿੱਖ, ਜਦੋਂ ਤੂੰ ਪੈਦਾ ਹੋਏ ਅਤੇ ਹੱਸਦਾ ਯਾਰ, ਅਤੇ ਜਿੰਨਾ ਚਿਰ ਤੇਰੀ ਜ਼ਿੰਦਗੀ ਦਾ ਸਫ਼ਰ ਹੈ ਹੱਸਦਾ ਹੀ ਰਹੋ ਅਤੇ ਹੋਰਨਾਂ ਨੂੰ ਹੱਸਾ, ਅਤੇ ਹੱਸਦਾ ਹੱਸਦਾ ਇੱਧਰ ਜੈਸੇ ਜਲ ਅਤੇ ਬੁਲਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਪੈਸੇ ਰਚੀ। ਅਤੇ ਜੇ ਆਇਆ ਵੀ ਰੋਂਦਾ ਜ਼ਿੰਦਗੀ ਭਰ ਵੀ ਰੋਂਦਾ ਹੀ ਰਿਹਾ, ਅਤੇ ਮਰਨ ਲੱਗਿਆਂ ਕਿਹੜਾ ਹੱਸਣਾ, ਮਰਨ ਲੱਗਿਆਂ ਵੀ ਰੋਣਾ ਹੀ ਆ, ਅਤੇ ਗਾਂਹ ਜਿੱਥੇ ਜਾਏਗਾ ਰੋਂਦਾ ਹੀ ਜਾਏਗਾ। ਗੁਰੂ ਤੇਗ ਬਹਾਦਰ ਫਰਮਾਉਣਾ ਚਾਹੁੰਦੇ ਨੇ ਤੂੰ ਗੁਰੂ ਨਾਨਕ ਦਾ ਸਿੱਖ ਬਣ, ਗੁਰੂ ਦੀ ਸਿੱਖਿਆ 'ਤੇ ਤੁਰ। ਅਗਲਾ ਵਿਚਾਰ ਕੱਲ੍ਹ ਨੂੰ ਕਰਾਂਗੇ, ਇੱਥੇ ਸਮਾਪਤੀ ਕਰੀਏ। ਸਮਾਂ ਹੋ ਗਿਆ, ਕਿਵਾਂ ਕਰਨੀ ਮੈਂ ਸ਼ਬਦ ਦਾ ਵਿਚਾਰ ਪੂਰਾ ਨਹੀਂ ਕਰ ਸਕਿਆ। ਸਮਾਪਤੀ ਕਰੀਏ ਪਿਆਰ ਨਾਲ, ਸਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।